ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪਰਾਗ ਇਸ ਨਾਨੇ ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪਰਾਗ ਇਸ ਨਾਨੇ ਤਉ ਨ ਪੁਜਹਿ ਹਰ ਕੀਰਤ ਨਾਮ ਆਪਣੇ ਰਾਮ ਭਜ ਰੇ ਮਨ ਆਲਸੀਆ ਰਹਾਉ ਗਇਆ ਪਿੰਡ ਭਰਤਾ ਬਨਾਰਸ ਆਸ ਬਸਤਾ ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਛੁਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਤ ਕਰਮ ਸਾਹਿਤ ਰਹਿਤਾ ਸਿਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਭਾਵ ਸਿੰਧੰ ਸਿਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਭਾਵ ਸਿੰਧੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਹਿਬ ਜੀਓ ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ कहां बुद्ध प्रभु तुच्छ हमारी बरन सके मेहमा जो तिहारी हम न सकत कर सिफत तुम्हारी आप ले हो तुम कथा सुधारी
गुर सिंघासन ते प्रकाशमान सतगुरु तमाम जगत नू ज्ञान दे प्रकाश नाल प्रकाशमान करनहार सतगुरु छतर चबर तख्त दे मालक श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी दे अंदर प्रकाशमान हुंदियां पावन हुक्म नू इस समय आप जी ने गुरुद्वारा मंजी साहिब दीवान हाल श्री अमृतसर साहिब जी दे पावन दरबार तों शरवण करना कीता। साहिब जी असीस लेंदे हां, आओ रल मिल जुड़ बैठ अंदर दे सुरत ध्यान नू गुरफते नाल सांझ प्राप्त करिए ते गज के सारे आखो जी वाहे गुरु जी का खालसा वाहे गुरु जी की फतेह। बड़ा वडभागा दिन सफल मुहूर्त ते सफल घड़ी बन आंदी है जदों अपने प्यारे प्रीतम सतगुरु जी दे नाल जुड़ बैठ के साहिब जी दी संगत करन दा सुभाग मिलदा है। संगत राही गुरु का शब्द मिलदा है, गुरु के शब्द राही जीवन जाच मिलदी। सफर धर्म दा की हुंदा है, धर्म किस नू कहंदे ने, मंजिल ते किवें पुजीदा है, ये मेरे साहिब दे अमृत बोल सानू सेध दिंदे ने। वड्डियां भागां वालियां नू इस समय गुर संगत दी सांझ प्राप्त होई, आओ साहिब दे बख्शिश कीते होए पावन हुक्म दी विचार आरंभ करन तों पहलां एक वारी असी सारे अपने भले लई ते सरबत दे भले लई सारे आखो सतनाम वाहे गुरु वाहे गुरु वाहे गुरु
सतनाम श्री वाहे गुरु साहिब जी राग गुंड बाणी नाम देओ जी की कार पहला एक ओंकार सतगुर प्रसाद।
अज दे ए पावन हुक्म श्री गुरु ग्रंथ साहिब जी महाराज जी दे 873 अंग ते सुभाईमान ने। राग गौंड है, बाणी दे उचारण करनहार भगत नामदेव जी ने इस नूं ताल दे संबंध नाल गावन दी हिदायत पहले घर विच कीती है। इस पावन हुक्म दे आरंभ विच गुरु अर्जन देव महाराज जी ने मंगलाचरण लिखे है, एक ओंकार सतगुर प्रसाद। उस एक ओंकार स्वरूप नू जानना, ओ एक है, तमाम ब्रह्मांड की पैदाइश करके गिनती नहीं है भी किन्ना क संसार है, ਇਸ ਨੂੰ ਲੱਖਾਂ ਕਰੋੜਾਂ ਅਰਬਾਂ ਖਰਬਾਂ ਦੀ ਤਾਦਾਦ ਬਿਆਨ ਨਹੀਂ ਕੀਤੀ ਜਾ ਸਕਦੀ। ਅਨੇਕ ਰਚਨਾ ਰਚ ਕੇ ਜਾਂ ਕਿ ਓਅੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਿਵੇਂ ਸਾਡੇ ਸਰੀਰ ਦੇ ਆਕਾਰ ਨੇ ਪਰ ਥੋੜ੍ਹੇ ਜਿਹੇ ਨੇ, ਗਿਣਤੀ ਆ ਜਾਂਦੀ ਹੈ ਵੀ ਅੱਖ ਹੈ, ਹੱਥ ਨੇ, ਪੈਰ ਨੇ, ਸਾਡੇ ਸਰੀਰ ਦੇ ਆਕਾਰਾਂ ਦਾ ਵਿਵਰਣ ਝੱਟ ਲੈ ਲਿਆ ਜਾਂਦਾ, ਪਰ ਓਅੰਕਾਰ ਦੇ ਆਕਾਰ ਕਿੰਨੇ ਕੁ ਨੇ ਉਹਨਾਂ ਦੀ ਗਿਣਤੀ ਨਹੀਂ ਹੈ। ਨਾਨਾ ਪ੍ਰਕਾਰ ਨੇ, ਅਨੇਕ ਤਰ੍ਹਾਂ ਦੇ ਨੇ, ਕਿਸਮਾਂ ਵੀ ਅਨੇਕ ਨੇ ਅਤੇ ਉਹਨਾਂ ਦੀ ਤਾਦਾਦ ਵੀ ਅਨੇਕ ਹੈ, ਗਿਣਤੀ ਤੋਂ ਬਾਹਰ ਏ। ਪਰ ਇਤਨੇ ਵਿਸਥਾਰ ਵਾਲੇ ਸੰਸਾਰ ਵਿੱਚ, ਅਨੇਕਤਾ ਵਿੱਚ ਆਪ ਬੈਠਾ ਹੈ, ਕੋਈ ਐਸਾ ਘੱਟ ਨਹੀਂ ਜਿੱਥੇ ਮਾਲਕ ਨਹੀਂ। ਘੱਟ ਘੱਟ ਮੇਂ ਹਰਜੂ ਬਸੈ, ਸਭ ਘੱਟ ਤੇਰੇ, ਤੂੰ ਸਭਨਾ ਮਾਹੇ। ਪਰ ਅਨੇਕਤਾ ਦੇ ਪਸਾਰੇ ਵਿੱਚ ਜਾ ਕੇ ਆਪ ਅਨੇਕ ਨਹੀਂ ਹੋ ਗਿਆ, ਆਪ ਇੱਕ ਦਾ ਇੱਕ ਹੈ। ਅਨੇਕਾਂ ਘੜਿਆਂ ਵਿੱਚ ਚੰਦ ਦਾ ਪ੍ਰਤੀਬਿੰਬ ਪੈਣ ਨਾਲ ਜਿਵੇਂ ਚੰਦ ਅਨੇਕ ਨਹੀਂ ਹੋ ਜਾਂਦਾ, ਚੰਦ ਇੱਕ ਹੈ। ਪ੍ਰਤੀਬਿੰਬਤ ਸ਼ਕਤੀ ਕਰਤੇ ਦੀ ਤਮਾਮ ਸੰਸਾਰ ਵਿੱਚ ਕੰਮ ਕਰ ਰਹੀ ਹੈ, ਪਰ ਉਹ ਆਪ ਕਰਤਾ ਇੱਕ ਹੈ। ਉਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਰਹਿਮਤ, ਬਖਸ਼ਿਸ਼, ਕਿਰਪਾ ਦ੍ਰਿਸ਼ਟੀ ਹੋਵੇ ਤੇ ਜਾਣਿਆ ਜਾਂਦਾ ਤੇ ਮਿਲਦਾ। ਇਸ ਲਈ ਮੈਂ ਬੇਨਤੀ ਕਰ ਦੇਵਾਂ, ਉਹ ਸਾਡੇ ਸਤਿਗੁਰੂ ਧੰਨ ਗੁਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਨ, ਕਿਰਪਾ ਕਰਨ ਵੀ ਉਸ ਇੱਕ ਓਅੰਕਾਰ ਨੂੰ ਸੁਣ ਵੀ ਸਕੀਏ। ਇਹਨਾਂ ਦੀ ਕਿਰਪਾ ਨਾ, ਉਸ ਇੱਕ ਓਅੰਕਾਰ ਦੀ ਗੱਲ ਸੁਣਨ ਲਈ ਬੈਠੇ, ਉਸ ਇੱਕ ਓਅੰਕਾਰ ਨੂੰ ਸਮਝ ਵੀ ਸਕੀਏ। ਧਿਆਨ 'ਚ ਰੱਖਿਓ, ਪਹਿਲਾਂ ਸੁਣਨਾ, ਫਿਰ ਇੱਕ ਓਅੰਕਾਰ ਨੂੰ ਸਮਝਣਾ, ਅਤੇ ਫਿਰ ਗੁਰੂ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰਕੇ ਦਰਸਾਏ ਰਾਹ 'ਤੇ ਚੱਲਦਿਆਂ ਚੱਲਦਿਆਂ ਇੱਕ ਓਅੰਕਾਰ ਦਾ ਮਿਲਣ ਵੀ ਕਰਨਾ ਹੈ, ਉਸ ਨੂੰ ਜਾਣਨਾ। ਮੈਂ ਬੇਨਤੀ ਕਰ ਦੇਵਾਂ, ਭਾਗਾਂ ਵਾਲੇ ਨੇ ਜਿਹੜੇ ਜਾਣਨਾ ਕਰ ਲੈਂਦੇ ਨੇ, ਪਰ ਕਿਤਨੀ ਕਿਸਮਤ ਵਾਲੀ ਉਹ ਬੂੰਦ ਹੋਵੇਗੀ ਜਿਹੜੀ ਸਾਗਰ ਵਿੱਚ ਡਿੱਗਦੀ ਹੈ ਅਤੇ ਮਿਲਦਿਆਂ ਦੇਰ ਨਹੀਂ ਲੱਗਦੀ। ਇਹ ਮਾਲਕ ਮੇਰੇ ਸੁਰਤ ਦੀ ਇੱਕ ਬੂੰਦ ਤੇਰੇ ਵਿਆਪਕ ਸਾਗਰ ਵਿੱਚ ਐਸੀ ਲੀਨ ਹੋ ਜਾਏ, ਬਸ਼ਰਤੇ ਕਿ ਮੇਰੇ ਸਤਿਗੁਰੂ ਜੀ ਕਿਰਪਾ ਕਰਨ। ਤੋ ਸਤਿਗੁਰੂ ਦੀ ਕਿਰਪਾ ਰਾਹੀਂ ਜਿਸ ਨੂੰ ਸੁਣ, ਜਾਣ ਅਤੇ ਮਿਲਾਪ ਕਰ ਸਕਣ ਦੀ ਸਮਰੱਥ ਹਾਸਲ ਕੀਤੀ ਜਾਂਦੀ ਹੈ ਜੀ।
ਅਸਮੇਦ ਜਗਨੇ ਤੁਲਾ ਪੁਰਖ ਦਾਨੇ, ਪਰਾਗ ਇਸ ਨਾਨੇ।
ਭਗਤ ਨਾਮਦੇਵ ਜੀ ਨੇ ਪਹਿਲੀਆਂ ਤਿੰਨ ਪੰਕਤੀਆਂ ਵਿੱਚ ਦੁਨੀਆਂ ਦੇ ਅਖੌਤੀ ਕੀਤੇ ਜਾ ਰਹੇ ਤਿੰਨ ਕਿਸਮਾਂ ਦੇ ਕਰਮਾਂ ਦਾ ਵਰਣਨ ਕੀਤਾ। ਅਸ਼ਮੇਧ ਜਗਨੇ, ਅਸ਼ਵਮੇਘ ਜਗ ਕਰਨਾ, ਅਸ਼ਵ ਘੋੜੇ ਨੂੰ ਕਹਿੰਦੇ ਨੇ। ਪੁਰਾਤਨ ਸਮੇਂ ਦੀ ਕੁਛ ਪ੍ਰਥਾ ਰਹੀ, ਅਖੌਤੀ ਮਨੋਨੀਤ ਬਣੀ ਰਹੀ, ਵੇਖਾ ਵੇਖੀ ਉਹ ਚਾਲ ਦੁਨੀਆਂ 'ਤੇ ਚੱਲੀ ਵੀ। ਇੱਕ ਪ੍ਰਤਾਪੀ ਰਾਜਾ, ਬੜਾ ਤਾਕਤਵਰ ਰਾਜਾ, ਉਹ ਯੱਗ ਕਰ ਸਕਦਾ ਹੈ ਜਿਸ ਕੋਲ ਬੜੀ ਹਿੰਮਤ, ਤਾਕਤ, ਸ਼ਕਤੀ ਹੋਵੇ। ਉਹ ਕੀ ਕਰਦੇ ਸਨ, ਘੋੜੇ ਦੇ ਮਸਤਕ 'ਤੇ ਲਿਖ ਦੇਣਾ, ਕੋਈ ਇਸ ਘੋੜੇ ਨੂੰ ਪਕੜਨ ਦੀ ਹਿੰਮਤ ਕਰੇ, ਮਗਰ ਫੌਜ ਲਗਾ ਦੇਣੀ। ਰਜਵਾੜਿਆਂ ਵਿੱਚੋਂ ਘੋੜਾ ਗੁਜ਼ਰਦਿਆਂ ਗੁਜ਼ਰਦਿਆਂ, ਵੱਖਰੇ ਵੱਖਰੇ ਪ੍ਰਾਂਤਾਂ 'ਚੋਂ, ਵੱਖਰੇ ਵੱਖਰੇ ਰਾਜਿਆਂ ਦੀ ਸਟੇਟ 'ਚੋਂ ਗੁਜ਼ਰਦਿਆਂ ਗੁਜ਼ਰਦਿਆਂ, ਅਗਰ ਉਸ ਘੋੜੇ ਨੂੰ ਕੋਈ ਪਕੜਦਾ, ਫੌਜ ਯੁੱਧ ਕਰਕੇ ਛਡਾਉਂਦੀ, ਵਰਨਾ ਉਸ ਰਾਜੇ ਨੂੰ ਵੱਡੇ ਰਾਜੇ ਦੀ ਈਨ ਮੰਨਣ ਦੇ ਲਈ ਹੱਥ ਖੜ੍ਹੇ ਕਰਨੇ ਪੈਂਦੇ। ਇੰਝ ਉਹ ਘੋੜਾ ਸਾਰੇ ਰਾਜਿਆਂ ਵਿੱਚੋਂ ਉਹ ਚੱਲਦਿਆਂ ਚੱਲਦਿਆਂ ਵਾਪਸ ਆਉਂਦਾ, ਫਿਰ ਯੱਗ ਕੀਤਾ ਜਾਂਦਾ। ਅਤੇ ਪੁਰਾਤਨ ਮਨੋਨੀਤ ਇਹ ਵੀ ਰਹੀ, ਮਿਥਿਹਾਸਕ ਗੱਲ ਇਹ ਵੀ ਰਹੀ, ਅਗਰ ਕੋਈ 100 ਅਸ਼ਵਮੇਘ ਯੱਗ ਕਰ ਲਵੇ ਤਾਂ ਉਹ ਸਵਰਗ ਦਾ ਰਾਜਾ ਇੰਦਰ ਬਣ ਜਾਂਦਾ, ਇੱਥੇ ਜਗਨੇ ਸ਼ਬਦ ਆਏ ਬਹੁਤ ਤਾਪ ਇਹ ਮੈਂ ਕਹਿ ਲਈਵਾਂ ਇੱਕ ਜੱਗ ਨੂੰ ਸੰਬੋਧਕ ਨਹੀਂ ਬਹੁਤੇ ਜੱਗਾਂ ਨੂੰ ਸੰਬੋਧਕ ਹੈ ਅਗਰ ਕੋਈ ਬਹੁਤ ਅਸ਼ਵਮੇਘ ਯੱਗ ਵੀ ਕਰ ਲਵੇ ਯੱਗ ਤਾਂ ਬੜੀ ਤਰ੍ਹਾਂ ਦੇ ਨੇ ਨਾ ਕਿਸੇ ਨੇ ਅੰਨ ਦਾ ਕਹਿੰਦੇ ਯੱਗ ਲਾਇਆ ਕਿਸੇ ਨੇ ਪਾਣੀ ਦਾ ਯੱਗ ਲਾਇਆ ਕਿਸੇ ਨੇ ਹੋਰ ਕਿਸੇ ਭੋਜਨ ਦਾ ਯੱਗ ਲਾਇਆ ਕਿਸੇ ਚੌਲਾਂ ਦਾ ਯੱਗ ਲਾਇਆ ਅਤੇ ਕਈ ਵਾਰੀ ਅਸੀਂ ਕੀਰਤਨ ਸਮਾਗਮ ਨੂੰ ਵੀ ਯੱਗ ਨਾਲ ਸੰਬੰਧਿਤ ਕਰ ਦਿੰਦੇ ਹਾਂ ਯੱਗ ਸਮਾਗਮ ਧਿਆਨ 'ਚ ਰੱਖ ਲੈਣਾ ਪਰ ਅਸ਼ਵਮੇਘ ਯੱਗ ਵੀ ਆਪਣੀ ਕਿਸਮ ਦਾ ਇੱਕ ਯੱਗ ਅਗਰ ਕੋਈ ਕਰਦਾ ਹੈ ਅਸ਼ਵਮੇਘ ਜਗਨੇ ਦੂਸਰਾ ਤੁਲਾ ਪੁਰਖ ਦਾਨੇ ਇੱਥੇ ਤੁਲਾ ਦੇ ਅਰਥ ਨੇ ਤੁਲ ਬਰਾਬਰ ਆਪਣੇ ਸਰੀਰ ਦੇ ਬਰਾਬਰ ਕੋਈ ਸੋਨਾ ਤੋਲ ਕੇ ਕੋਈ ਚਾਂਦੀ ਤੋਲ ਕੇ ਦਾਨ ਕਰ ਦੇਵੇ ਵੀ ਮੈਂ ਬਹੁਤ ਵੱਡਾ ਦਾਨੀ ਹਾਂ ਅਤੇ ਤੀਸਰਾ ਕਰਮ ਪ੍ਰਾਗ ਇਸ਼ਨਾਨੀ ਪ੍ਰਯਾਗ ਰਾਜ ਦਾ ਤੀਰਥ ਹੈ ਇਸ ਸਮੇਂ ਉਸ ਸ਼ਹਿਰ ਦਾ ਨਾਮ ਹੈ ਇਲਾਹਾਬਾਦ ਜਿੱਥੇ ਕਹਿੰਦੇ ਨੇ ਤਿੰਨ ਨਦੀਆਂ ਗੰਗਾ ਯਮੁਨਾ ਅਤੇ ਸਰਸਵਤੀ ਅਤੇ ਉਸ ਤਿੰਨਾਂ ਨਦੀਆਂ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ 'ਤੇ ਜਾ ਕੇ ਇਸ਼ਨਾਨ ਕਰਨ ਦੀ ਬਜਾਏ ਉਸ ਤਿੰਨਾਂ ਨਦੀਆਂ ਦੇ ਸੰਗਮ ਵਾਲੀ ਥਾਂ 'ਤੇ ਕੋਈ ਇੱਕੋ ਵਾਰੀ ਟੁੱਬੀ ਲਾ ਕੇ ਆਖੇ ਮੈਂ ਤਿੰਨ ਨਦੀਆਂ ਦਾ ਇਸ਼ਨਾਨ ਵੀ ਕਰ ਲਿਆ ਤਾਂ ਅੱਗੋਂ ਭਗਤ ਨਾਮਦੇਵ ਜੀ ਰਹਾਓ ਦੀ ਪੰਕਤੀ ਵਿੱਚ ਨਿਰਣਾ ਦਿੰਦੇ ਨੇ ਵੀ ਅਗਰ ਕੋਈ ਇਹੋ ਜਿਹੇ ਅਹੋਤੀ ਕਰਮ ਕਾਂਡ ਵਿੱਚ ਅਤੇ ਰਾਜਸੀ ਸ਼ਕਤੀ ਦੀ ਪ੍ਰਾਪਤੀ ਵਿੱਚ ਭਾਵੇਂ ਲੱਗਾ ਹੋਵੇ ਪਰ ਅੱਗੋਂ ਹਜ਼ੂਰ ਦੇ ਇਹ ਪਾਵਨ ਬੋਲ ਸ਼ਰਵਣ ਕਰੋ ਜੀ
ਤਉ ਨਾ ਪੁੱਜਹਿ ਹਰ ਕੀਰਤ ਨਾਮਾ
ਤਉ ਨਾ ਪੁੱਜਹਿ ਅਤੇ ਪੁੱਜਹਿ ਦੇ ਅਰਥ ਨੇ ਬਰਾਬਰੀ ਪੁੱਜਦੇ ਨਹੀਂ ਹਰੀ ਦੀ ਕੀਰਤੀ ਵਾਹਿਗੁਰੂ ਦੇ ਨਾਮ ਸਿਮਰਨ ਦੀ ਬਰਾਬਰੀ ਕੋਈ ਦੁਨੀਆਂ ਦੇ ਵੱਡੇ ਤੋਂ ਵੱਡੇ ਕਰਮ ਨਹੀਂ ਕਰ ਸਕਦੇ ਕਿਉਂਕਿ ਸਭ ਸਹਿ ਸ਼੍ਰੋਮਣੀ ਨਾਮ ਸ਼੍ਰੋਮਣ ਸਰਬ ਮੈਂ ਨਾਮ ਸਭ ਤੋਂ ਸ਼੍ਰੋਮਣੀ ਹੈ ਕਿਉਂਕਿ ਬਾਕੀ ਕਰਮ ਸਰੀਰ ਨਾਲ ਕੀਤੇ ਜਾਂਦੇ ਨੇ ਪਰ ਸਰੀਰ ਦੀ ਗੱਲ ਅੰਦਰ ਦੀ ਸੁਰਤ ਤੱਕ ਨਹੀਂ ਪੁੱਜਦੀ ਸੁਰਤ ਸਵਰਦੀ ਨਹੀਂ ਅੰਦਰੋਂ ਧਿਆਨ ਜੁੜਦਾ ਨਹੀਂ ਨਾਮ ਸੁਰਤ ਵਿੱਚ ਵਸੇ ਬਗੈਰ ਮੈਂ ਬੇਨਤੀ ਕਰਾਂ ਬਾਹਰੋਂ ਸਰੀਰਕ ਕਰਮਾਂ ਨਾਲ ਅੰਦਰੋਂ ਜੀਵਨ ਦੀ ਗਾਥਾ ਧਰਮੀ ਨਹੀਂ ਬਣਦੀ ਪਰਮਾਤਮਾ ਤੱਕ ਸੁਰਤ ਪੁੱਜਦੀ ਨਹੀਂ ਅਤੇ ਪਰਮਾਤਮਾ ਦਾ ਗਿਆਨ ਹਾਸਲ ਕੀਤੇ ਬਗੈਰ ਮੈਂ ਬੇਨਤੀ ਕਰਦੀ ਹਾਂ ਧਰਮ ਦੀ ਅਵਸਥਾ ਤੱਕ ਪੁੱਜਿਆ ਨਹੀਂ ਜਾਂਦਾ ਇਸ ਕਰਕੇ ਤੋ ਨਾ ਪੁੱਜੈ ਹਰ ਕੀਰਤ ਨਾਮਾ ਹਰੀ ਦੀ ਕੀਰਤੀ ਵਾਹਿਗੁਰੂ ਦਾ ਯਸ਼ ਸਿਫਤ ਸਲਾਹ ਉਹ ਕਿੱਡੇ ਭਾਗਾਂ ਵਾਲੇ ਹੋਣਗੇ ਜਿਹੜੇ ਵਾਹਿਗੁਰੂ ਦੀ ਕੀਰਤੀ ਕਰਦੇ ਨੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ 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 ਐ ਮੇਰੀ ਰਸਨਾ ਵਾਹਿਗੁਰੂ ਦੀ ਕੀਰਤੀ ਗਾ ਉਸ ਨੂੰ ਵਾਹ ਵਾਹ ਆਖ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਉਸ ਦੀ ਸਿਫਤ ਉਸ ਦੀ ਸਲਾਹ ਵਿੱਚ ਜੁੜ ਜਾ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ ਇੱਕ ਪੰਕਤੀ ਵਿੱਚ ਤਿੰਨ ਕਦਮ ਨੇ ਨਾਮ ਲਿਖ ਸੁਰਤ ਵਿੱਚ ਨਾਮ ਲਿਖ ਤੇਰੀ ਸੁਰਤ ਵਿੱਚ ਬਾਹਰਲੇ ਅਖੌਤੀ ਕਰਮ ਕਾਂਡ ਨੇ ਜੀਵਨ ਨਹੀਂ ਬਦਲਣਾ ਜਿਸ ਦਿਨ ਅੰਦਰ ਸੁਰਤ ਵਿੱਚ ਨਾਮ ਲਿਖਿਆ ਵਾਹਿਗੁਰੂ ਫਿਰ ਉਸ ਦੀ ਸਲਾਹ ਲਿਖੀ ਵੀ ਵਾਹ ਤੂੰ ਕਿਤਨਾ ਸੁੰਦਰ ਸੁੰਦਰ ਚਤਰ ਅਨੂਪ ਵਿਦਾਤੇ ਵਾਹ ਮੇਰੇ ਮਾਲਕ ਤੂੰ ਕਿਤਨਾ ਖੂਬਸੂਰਤ ਹੈ ਉਹ ਹਕੀਕਤ ਹੈ ਵਾਹਿਗੁਰੂ ਵਰਗੀ ਬਖਸ਼ਿਸ਼ ਵਾਹਿਗੁਰੂ ਵਰਗੀ ਰਹਿਮਤ ਵਾਹਿਗੁਰੂ ਵਰਗਾ ਆਨੰਦ ਵਾਹਿਗੁਰੂ ਜੈਸਾ ਸੁੱਖਾਂ ਦਾ ਸੋਮਾ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਹੈ ਉਸ ਦੀ ਗਾਹ ਕੀਰਤ ਅਤੇ ਉਸ ਵਾਹਿਗੁਰੂ ਦੀ ਕੀਰਤ ਕਰਦਿਆਂ ਕਰਦਿਆਂ ਉਸ ਦੀ ਸਲਾਹ ਲਿਖ ਲਿਖ ਨਾਮ ਸਲਾਹ ਲਿਖ ਤੇ ਫਿਰ ਹੋਰ ਕੀ ਲਿਖ ਲਿਖ ਅੰਤ ਨਾ ਪਾਰਾ ਵਾਰ ਇਹ ਕਰਤੇ ਤੇਰਾ ਅੰਤ ਨਹੀਂ ਤੇਰਾ ਪਾਰਾ ਵਾਰ ਨਹੀਂ ਤੇ ਹਜ਼ੂਰ ਕਹਿਣ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੋਲ ਭਗਤ ਨਾਮਦੇਵ ਜੀ ਦੀ ਬਾਣੀ ਰਾਹੀਂ ਵੀ ਤੋ ਨਾ ਪੁੱਜੈ ਹਰ ਕੀਰਤ ਨਾਮਾ ਵਾਹਿਗੁਰੂ ਦੇ ਨਾਮ ਦੀ ਕੀਰਤੀ ਦੇ ਬਰਾਬਰ ਦੁਨੀਆਂ ਦੇ ਅਹੋਤੀ ਕਰਮ ਕਾਂਡ ਬਰਾਬਰੀ ਨਹੀਂ ਕਰਦੇ ਸਰੀਰ ਕਟਾਏ ਹਉਮੈ ਕਰ ਰਾਤੀ ਹਉਮੈ ਕਰ ਰਾਤੀ ਇੱਥੇ ਰਾਤੀ ਦੇ ਅਰਥ ਨੇ ਰੱਤੀ ਰੱਤੀ ਕਰਕੇ ਹਉਮੈ ਦੇ ਅਰਥ ਨੇ ਹਮਨ ਕਰ ਦੇਵੇ ਸਰੀਰ ਨੂੰ ਰੱਤੀ ਰੱਤੀ ਕੱਟ ਕੇ ਉਸ ਨੂੰ ਅੱਗ ਵਿੱਚ ਪਾ ਕੇ ਜਲਾ ਕੇ ਅਗਰ ਕੋਈ ਸਰੀਰ ਦਾ ਹਵਨ ਵੀ ਕਰ ਦੇਵੇ ਮੇਰੇ ਸਾਹਿਬ ਕਹਿੰਦੇ ਨੇ ਰੱਬ ਦੇ ਨਾਮ ਦੇ ਬਰਾਬਰ ਇਹ ਵੀ ਕਰਮ ਨੇ ਵਰਤ ਨੇਮ ਕਰੇ ਦਿਨ ਰਾਤੀ ਕਰੇ ਬਹੁ ਭਾਂਤੀ ਬਹੁਤ ਤਰੀਕਿਆਂ ਨਾਲ ਵਰਤ ਰੱਖੇ ਨੇਮ ਕੋਈ ਬਣਾ ਲੇਵੇ ਪਰ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਕੋਈ ਗੁਰਮੁਖ ਬਣ ਕੇ ਇੱਕ ਵਾਰੀ ਵੀ ਮੁਖੋਂ ਕਹਿ ਲਏ ਕੀ ਆਖੇ ਵਾਹਿਗੁਰੂ ਸਾਰੇ ਆਖੋ ਵਾਹਿਗੁਰੂ ਅੰਦਰ ਦੀ ਸੁਰਤ ਟਿਕ ਜਾਏ ਅੰਦਰ ਦਾ ਧਿਆਨ ਵਾਹਿਗੁਰੂ ਕਹਿਣ ਵਿੱਚ ਅਗਰ ਵਲੀਨ ਹੋ ਜਾਏ ਗੁਰਮੁਖ ਬਣ ਜਾਏ ਬਾਹਰੋਂ ਵੀ ਚਿਹਰਾ ਗੁਰੂ ਵੱਲ ਹੈ ਪਿੱਠ ਨਹੀਂ ਗੁਰੂ ਵੱਲ ਗੁਰਮੁਖ ਅੰਦਰੋਂ ਮਨ ਦਾ ਮੁੱਖ ਧਿਆਨ ਸੁਰਤ ਵੀ ਗੁਰੂ ਵੱਲ ਤੇ ਉਹ ਕਿਤੇ ਇੱਕ ਵਾਰੀ ਮੁੱਖੋਂ ਵਾਹਿਗੁਰੂ ਕਹਿ ਲੈ ਸਮਝ ਲੈਣਾ ਇਸ ਦੇ ਬਰਾਬਰ ਦੁਨੀਆਂ ਦੇ ਵੱਡੇ ਤੋਂ ਵੱਡੇ ਕਰਮ ਬਰਾਬਰੀ ਨਹੀਂ ਕਰ ਸਕਦੇ ਤੋ ਨਾ ਪੁੱਜੈ ਹਰ ਕੀਰਤ ਨਾਮਾ
ਆਪਣੇ ਰਾਮ ਭਜ ਰੇ ਮਨ ਆਲਸੀਆ
ਆਪਣੇ ਰਾਮ ਭਜ ਆਪਣੇ ਰਾਮ ਨੂੰ ਸਿਮਰਨ ਚਿੰਤਨ ਧਿਆਨ ਆਰਾਧਨ ਵਿੱਚ ਲੈ ਆ ਉਹ ਤੇਰਾ ਆਪਣਾ ਹੈ ਆਪਣਾ ਵਿਛੜਦਾ ਨਹੀਂ ਹੈ ਬਾਕੀ ਕੋਈ ਆਪਣਾ ਨਹੀਂ ਆਪਣ ਤਨ ਨਹੀਂ ਜਾਂ ਕੋ ਗਰਬਾ ਰਾਜ ਮਿਲਖ ਨਹੀਂ ਆਪਣ ਦਰਬਾ ਦਰਬ ਕਹਿੰਦੇ ਨੇ ਧਨ ਨੂੰ ਪੈਸੇ ਨੂੰ ਨਾ ਤੇਰਾ ਰਾਜ ਨਾ ਤੇਰਾ ਮੁਲਖ ਨਾ ਤੇਰਾ ਪੈਸਾ ਇਹ ਵੀ ਤੇਰਾ ਆਪਣਾ ਨਹੀਂ ਜਾਪਦਾ ਹੈ ਵੀ ਮੇਰਾ ਆਪਣਾ ਇਹ ਜਾਪਦਾ ਵੀ ਸਰੀਰ ਮੇਰਾ ਆਪਣਾ ਇੱਕ ਦਿਨ ਜੀਵ ਅੰਦਰੋਂ ਪ੍ਰਾਣ ਪੰਖੇਰੂ ਕਰ ਉਡਾਰੀ ਮਾਰ ਜਾਂਦਾ ਹੈ ਆਪਣਾ ਨਹੀਂ ਹੈ ਆਪਣਾ ਹੁੰਦਾ ਤੇ ਆਪਣੇ ਨਾਲ ਜਾਂਦਾ ਆਪਣ ਤਨ ਨਹੀਂ ਜਾਂ ਕੋ ਗਰਬਾ ਰਾਜ ਮਿਲਖ ਨਹੀਂ ਆਪਣ ਦਰਬਾ ਆਪਣ ਨਹੀਂ ਕਾਂ ਕੋ ਲਪਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ ਆਪਣਾ ਕੀ ਹੈ ਨਾਮ ਵਾਹਿਗੁਰੂ ਉਹ ਵਿਛੜਦਾ ਨਹੀਂ ਉਹ ਲੋਕ ਵਿੱਚ ਪਰਲੋਕ ਵਿੱਚ ਉਹ ਜੀਵਨ ਕਾਲ ਵਿੱਚ ਉਹ ਜਾਗਦਿਆਂ ਵਿੱਚ ਉਹ ਸੁੱਤਿਆਂ ਵਿੱਚ ਉਹ ਸਵਪਨ ਵਿੱਚ ਉਹ ਸੁਸ਼ੋਭਤੀ ਅਵਸਥਾ ਵਿੱਚ ਉਹ ਕਦੀ ਨਹੀਂ ਵਿਛੜਦਾ ਜੋ ਕਦੀ ਨਾ ਵਿਛੜੇ ਜੋ ਹਰ ਵੇਲੇ ਨਾਲ ਹੋਵੇ ਉਹ ਹੈ ਆਪਣਾ ਅਤੇ ਆਪਣਾ ਰਾਮ ਹੈ ਭਜ ਰੇ ਮਨ ਆਲਸੀਆ ਐ ਆਲਸੀ ਮਨ ਬੇਨਤੀ ਕਰਨੀ ਚਾਹੀਦੀ ਰੱਬ ਨੂੰ ਵਾਹਿਗੁਰੂ ਕਿਰਪਾ ਕਰੋ ਅਤੇ ਆਲਸ ਨਾਲ ਗੱਲ ਕਰਨੀ ਚਾਹੀਦੀ ਹੈ ਵੰਝ ਮੇਰੇ ਆਲਸਾ ਚਲਾ ਜਾ ਮੇਰੇ ਆਲਸਾ ਬੇਨਤੀ ਕੀਤੀ ਰੱਬ ਕੇ ਹਰ ਪਾਸ ਬੇਨੰਤੀ ਰਾਮੋ ਸ਼ੋ ਆਪਣੜਾ ਤਿਰ ਸੰਗ ਸੁਹੰਤੀ ਰੱਬ ਜੀ ਰਹਿਮਤ ਕਰ ਦਿਓ ਕਿਰਪਾ ਕਰ ਦਿਓ ਅੰਮ੍ਰਿਤ ਵੇਲੇ ਜਾਗਣ ਦਾ ਵੀ ਆਲਸ ਪੈ ਜਾਂਦਾ ਉਹ ਵੀ ਦੂਰ ਕਰ ਦਿਓ ਕੋਈ ਧਰਮ ਦਾ ਕਰਮ ਕਰਨਾ ਹੋਵੇ ਦਸਵੰਧ ਕੱਢਣਾ ਹੋਵੇ ਧਰਮ ਦੇ ਖਾਤੇ ਦਸਵੰਧ ਪਾਉਣਾ ਹੋਵੇ ਤੇ ਮਨ ਆਲਸ ਕਰ ਜਾਂਦਾ ਵੀ ਕੋਈ ਨਹੀਂ ਕੱਢ ਲਵਾਂਗੇ ਜਾਗਣਾ ਹੋਵੇ ਤੇ ਆਲਸ ਕਰ ਲੈਂਦਾ ਕੋਈ ਨਹੀਂ ਜਾਗ ਲਵਾਂਗੇ ਸਿਮਰਨ ਵਿੱਚ ਬੈਠਣਾ ਹੋਵੇ ਤੇ ਮਨ ਆਲਸ ਕਰ ਲੈਂਦਾ ਕੋਈ ਨਹੀਂ ਸਿਮਰਨ ਕਰ ਲਵਾਂਗੇ ਮੈਂ ਬੇਨਤੀ ਕਰਾਂ ਬੰਦੇ ਨੂੰ ਭੁੱਖ ਲੱਗੀ ਹੋਵੇ ਭੋਜਨ ਤਿਆਰ ਹੋਵੇ ਬੰਦਾ ਇਹ ਨਹੀਂ ਕਹਿੰਦਾ ਵੀ ਰੋਟੀ ਖਾ ਲਵਾਂਗੇ ਕਹਿੰਦਾ ਛੇਤੀ ਲਿਆਓ ਪਿਆਸ ਲੱਗੀ ਹੋਵੇ ਪਾਣੀ ਕੋਲ ਹੋਵੇ ਬੰਦਾ ਇਹ ਨਹੀਂ ਕਹਿੰਦਾ ਵੀ ਪਾਣੀ ਫਿਰ ਪੀ ਲਵਾਂਗੇ ਧਿਆਨ 'ਚ ਰੱਖ ਲੈਣਾ ਨੀਂਦ ਆਈ ਹੋਵੇ ਐਂ ਅੱਖਾਂ ਨੀਂਦ ਨਾਲ ਭਰੀਆਂ ਹੋਣ ਬਿਸਤਰਾ ਤਿਆਰ ਹੋਵੇ ਬੰਦਾ ਇਹ ਨਹੀਂ ਕਹਿੰਦਾ ਵੀ ਫਿਰ ਸੌਂ ਲਵਾਂਗੇ ਧਿਆਨ 'ਚ ਰੱਖ ਲੈਣਾ ਦੁਨੀਆ ਦਾ ਕਾਰਜ ਜਿਹੜਾ ਜਾਪਦਾ ਹੈ ਇਸ ਬਿਨਾਂ ਇੱਕ ਛਿੰਨ ਨਹੀਂ ਰਹਿ ਸਕਦਾ ਉਹ ਝੱਟ ਉੱਦਮੀ ਬਣ ਕੇ ਬੰਦਾ ਕਰ ਲੈਂਦਾ ਪਰ ਰੱਬ ਦਾ ਨਾਮ ਜਪਣਾ ਹੋਵੇ ਤੇ ਮਨ ਆਲਸ ਕਰ ਲੈਂਦਾ ਹੈ ਔਰ ਇਹ ਹਕੀਕਤ ਹੈ ਸੰਸਾਰ ਦੇ ਕਾਰਜਾਂ ਲਈ ਹਜ਼ੂਰ ਇੱਕ ਗੱਲ ਬਾਣੀ 'ਚ ਸਮਝਾਉਂਦੇ ਨੇ, ਤੂੰ ਕਿਹੋ ਜਿਹਾ ਚਗਿਆਈ ਆਲਕ ਕਰੇ, ਆਲਕ ਲਿਖੇ ਆਲਕ ਭਾਵ ਅਰਥ ਆਲਸ, ਚੰਗਿਆਈ ਕਰਨੀ ਹੋਵੇ ਤੇ ਆਲਸ ਕਰਦਾ, ਬੁਰਿਆਈ ਹੋਏ ਸ਼ੇਰ ਲਿਖਿਆ ਸ਼ੇਰ ਭਾਵ ਅਰਥ ਹੈ ਸ਼ੇਰ, ਬੁਰਿਆਈ ਕਰਨੀ ਹੋਵੇ ਸ਼ੇਰ ਹੋ ਜਾਂਦਾ, ਬੜੀ ਹਿੰਮਤ ਬੜੀ ਤਾਕਤ ਬੜਾ ਬਲ ਆ ਜਾਂਦਾ, ਪਰ ਜਦੋਂ ਚੰਗਿਆਈ ਕਰਨੀ ਹੋਵੇ ਤੇ ਆਲਸ ਕਰਦਾ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਨੇ, ਐ ਮੇਰੇ ਆਲਸੀਆ ਮਨ ਆਲਸ ਛੱਡ ਤੇ ਨਹ ਬਿਲੰਬ ਧਰਮੰ ਬਿਲੰਬ ਪਾਪੰ। ਬਿਲੰਬ ਦੇਰੀ ਫੇਰ ਕਰਨ ਦੀ ਗੱਲ, ਉਹ ਧਰਮ ਕਰਨ ਵੇਲੇ ਦੇਰੀ ਨਾ ਕਰੀ, ਬਿਲੰਬ ਨਾ ਕਰੀ। ਹਾਂ ਪਾਪ ਕਰਨਾ ਹੋਵੇ, ਕੋਈ ਔਗਣ ਕਰਨ ਦਾ ਖਿਆਲ ਪੈਦਾ ਹੋ ਜਾਏ, ਉਸ ਸਮੇਂ ਆਲਸੀ ਬਣੀ, ਉਸ ਸਮੇਂ ਦੇਰੀ ਕਰੀ, ਫੇਰ ਕਰ ਲਵਾਂਗੇ। ਇਹ ਹੋ ਸਕਦਾ ਹੈ ਵੀ ਪਾਪ ਕਰਨ ਦੀ ਤੂੰ ਜੇ ਦੇਰੀ ਕਰ ਲਈ ਤੇ ਸ਼ਾਇਦ ਪਾਪ ਕਰਨ ਤੋਂ ਬਾਚੀ ਜਾਵੇਂ, ਤੇ ਪਰ ਜੇ ਧਰਮ ਕਰਨ ਤੋਂ ਸ਼ੁਭ ਕਰਮ ਕਰਨ ਤੋਂ ਦੇਰੀ ਕਰ ਲਈ ਤੇ ਹੋ ਸਕਦਾ ਹੱਥੋਂ ਸਮਾਂ ਨਿਕਲ ਹੀ ਜਾਏ। ਤੇ ਇਸ ਕਰਕੇ ਭਗਤ ਕਬੀਰ ਜੀ ਕੀ ਕਹਿੰਦੇ ਨੇ, ਕਬੀਰ ਕਾਲ ਕਰਨ ਤਾਂ ਅਭੈ ਕਰ ਅਬ ਕਰਤਾ ਸੋਏ ਤਾਲ, ਪਾਛੈ ਕਛੂ ਨ ਹੋਏਗਾ ਜੋ ਸਿਰ ਪਰ ਆਵੇ ਕਾਲ। ਜਿਸ ਨੂੰ ਕਹਿੰਦਾ ਨਾ ਵੀ ਕੱਲ ਕਰ ਲਵਾਂਗਾ, ਉਹ ਧਰਮ ਦਾ ਕਾਰਜ ਅੱਜ ਕਰ ਲੈ, ਤੇ ਜਿਸ ਨੂੰ ਕਹਿੰਦਾ ਨਾ ਵੀ ਅੱਜ ਕਰ ਲਾਂਗਾ, ਉਸ ਨੂੰ ਸੋਏ ਤਾਲ, ਆ ਐਸੇ ਵਕਤ ਆ ਜਿਹੜਾ ਹੱਥ ਨਾਲ ਤਾਲ ਦਿੱਤਾ ਜਾਂਦਾ ਧਿਆਨ ਚ ਰੱਖ ਲੈਂਦਾ, ਤਬਲਾ ਵਜਾਉਣ ਵਾਲਿਆਂ ਨੂੰ ਪਤਾ ਸੋਏ ਤਾਲ, ਐਸੇ ਵਕਤ ਹੁਣੇ ਕਰ। ਇਸ ਕਰਕੇ ਤੂੰ ਨਾਮ ਜਪਣ ਤੋਂ ਇਹ ਮਨ ਆਲਸ ਨਾ ਕਰ, ਛੱਡ ਆਲਸ ਤੇ ਜਪ ਨਾਮ। ਇੱਕ ਦਿਨ ਤੇਰੀ ਸੁਰਤ ਵਿੱਚ ਜਪਿਆ ਨਾਮ, ਤੇਰੇ ਜ਼ਿੰਦਗੀ ਦੇ ਉਹ ਮਹਾਨ ਕਦਮ ਬਣ ਜਾਣਗੇ ਕਿ ਤੂੰ ਉਸ ਉੱਦਮ ਨਾਲ ਸੁੱਖ ਝੋਲੀ ਵਿੱਚ ਪਵਾਏਗਾ। ਉੱਦਮ ਕਰਿੰਦਿਆਂ ਜੀਓ ਤੂੰ, ਕਮਾਵਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੈ ਚਿੰਤ। ਤੂੰ ਅੱਜ ਹੀ ਅਗਰ ਉੱਦਮੀ ਬਣ ਕੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੇਗਾ ਨਾ, ਉੱਦਮ ਕਰੋ ਕਰਾਵੋ ਠਾਕਰ, ਕੀ ਆਖਣਾ ਐ ਠਾਕਰ ਉੱਦਮ ਕਰਾਓ, ਐ ਮਾਲਕ ਰਹਿਮਤ ਕਰੋ। ਰਾਤ ਨੂੰ ਸੌਣ ਲੱਗਿਆ ਇੰਨੀ ਕੁ ਅਰਦਾਸ ਕਰ ਲੈਣਾ, ਮਾਲਕ ਰਹਿਮਤ ਕਰਨਾ, ਅੰਮ੍ਰਿਤ ਵੇਲੇ ਮੈਨੂੰ ਬਿਸਤਰੇ ਨਾਲ ਪਿਆਰ ਤੇ ਨੀਂਦ ਨਾਲ ਪਿਆਰ ਨਾ ਹੋਵੇ, ਅੰਮ੍ਰਿਤ ਵੇਲੇ ਮੈਨੂੰ ਜਾਗਣ ਤੇ ਇਸ਼ਨਾਨ ਤੇ ਨਾਮ ਨਾਲ ਪਿਆਰ ਪੈਦਾ ਹੋ ਜਾਵੇ। ਮਾਲਕ ਰਹਿਮਤ ਕਰ ਦੇਣਾ, ਬਖਸ਼ਿਸ਼ ਕਰਨਾ, ਮੈਂ ਸਾਰੀ ਰਾਤ ਨੀਂਦ ਵਿੱਚ ਗਫਲਤ ਵਿੱਚ ਗੁਜ਼ਾਰਨੀ ਹੈ, ਪਰ ਅੰਮ੍ਰਿਤ ਮੇਰੇ ਇਹ ਮੇਰੀ ਗਫਲਤ ਮੇਰੀ ਨੀਂਦ ਲਾ ਦੇਣਾ। ਮੈਂ ਨਾਮ ਜਪਣ ਦੇ ਲਈ ਬੜਾ ਉੱਦਮੀ ਹੋ, ਬੜੀ ਹਿੰਮਤ ਮੇਰੇ ਅੰਦਰ ਪੈਦਾ ਹੋ ਜਾਏ। ਪਰ ਮੈਂ ਇੱਕ ਬੇਨਤੀ ਕਰਨ ਲੱਗਾ, ਸਿਮਰਨ ਕਰਨ ਦੇ ਲਈ ਤਿੰਨ ਚੀਜ਼ਾਂ ਦੀ ਲੋੜ ਹੈ, ਇੱਕ ਉੱਦਮ, ਆਲਸ ਨਹੀਂ ਕਰਨਾ, ਉੱਦਮ, ਦੂਸਰਾ ਸਰੀਰਕ ਸ਼ਕਤੀ, ਤੀਸਰਾ ਅਕਲ ਦੀ ਸਿਆਣਪ। ਅਗਰ ਇਹਨਾਂ ਤਿੰਨਾਂ ਵਿੱਚੋਂ ਇੱਕ ਨਹੀਂ ਧਿਆਨ 'ਚ ਰੱਖ ਲੈਣਾ, ਸਿਮਰਨ ਨਹੀਂ ਕਰ ਸਕੇਗਾ। ਅਗਰ ਸਰੀਰਕ ਸ਼ਕਤੀ ਨਹੀਂ, ਹਾਲਤ ਕਿਹੋ ਜਿਹੀ ਹੋ ਜਾਏ, ਨੈਣੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪੁਰਾਣੀ। ਅਗਰ ਇਹੋ ਜਿਹੀ ਹਾਲਤ ਹੋ ਜਾਏ, ਉਸ ਸਮੇਂ ਕਿੱਥੇ ਸਿਮਰਨ ਕਰੇਗਾ, ਸ਼ਕਤੀ ਨਹੀਂ ਹੈ, ਬਲ ਹੀ ਨਹੀਂ ਹੈ, ਬੋਲ ਹੀ ਨਹੀਂ ਸਕਦਾ, ਸਰੀਰ ਵਿੱਚ ਇਤਨੀ ਹਿੰਮਤ ਹੀ ਨਹੀਂ ਰਹਿ ਗਈ ਧਿਆਨ 'ਚ ਰੱਖ ਲੈਣਾ, ਉਹ ਵੀ ਸਿਮਰਨ ਨਹੀਂ ਕਰ ਸਕਦਾ। ਹਾਂ ਸਰੀਰਕ ਸ਼ਕਤੀ ਬੜੀ ਹੋਵੇ ਤੇ ਉੱਦਮੀ ਵੀ ਬੜਾ ਹੋਵੇ, ਪਰ ਅਕਲ ਦੀ ਸਿਆਣਪ ਕੰਮ ਨਾ ਕਰੇ। ਅਖੇ ਕੀ ਕਰਨਾ ਸਿਮਰਨ ਕਰਕੇ, ਉਹ ਵਿਵੇਕੀ ਮਤ ਵਾਲਾ ਅਕਲ ਦੀ ਸਿਆਣਪ ਤੋਂ ਵਿਹੂਨ ਬੰਦਾ ਅਗਰ ਹੈ, ਉਹ ਵੀ ਸਿਮਰਨ ਨਹੀਂ ਕਰ ਸਕਦਾ, ਤੇ ਅਗਰ ਉੱਦਮੀ ਨਹੀਂ ਹੈ, ਆਲਸੀ ਹੈ, ਤੇ ਉਹ ਵੀ ਬੰਦਾ ਸਿਮਰਨ ਨਹੀਂ ਕਰ ਸਕਦਾ। ਪਰ ਮੇਰੇ ਸਾਹਿਬ ਕੀ ਕਹਿੰਦੇ ਨੇ, ਮਾਲਕ ਤੇਰੇ ਚਰਨਾਂ ਵਿੱਚ ਮੇਰੀ ਇੱਕ ਅਰਦਾਸ ਹੈ,
ਵੀ ਇਹ ਤਿੰਨੇ ਚੀਜ਼ਾਂ ਆਪ ਜੀ ਦੇ ਹੱਥ ਵਿੱਚ ਨੇ, ਤੁਸੀਂ ਚਾਹੋ ਤੇ ਉੱਦਮ ਦੇ ਸਕਦੇ ਹੋ, ਤੁਸੀਂ ਚਾਹੋ ਤੇ ਸਰੀਰਕ ਸ਼ਕਤੀ ਪ੍ਰਦਾਨ ਕਰ ਸਕਦੇ ਹੋ, ਤੁਸੀਂ ਚਾਹੋ ਤੇ ਮੇਰੀ ਅਕਲ ਵਿੱਚ ਸਿਆਣਪ ਭਰ ਸਕਦੇ ਹੋ, ਤੇ ਮਾਲਕ ਰਹਿਮਤ ਕਰੋ, ਉੱਦਮ ਸਖਤ ਸਿਆਣਪ ਤੁਮਰੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਨੇ, ਉੱਦਮ ਸਖਤ ਸ਼ਕਤੀ, ਉੱਦਮ ਸਖਤ ਸਿਆਣਪ ਤੁਮਰੀ, ਦੇ ਤਾਂ ਨਾਮ ਵਖਾਣੀ ਜੇ ਰਹਿਮਤ ਕਰਕੇ ਮੈਨੂੰ ਤਿੰਨੇ ਚੀਜ਼ਾਂ ਪ੍ਰਦਾਨ ਕਰ ਦਿਓ, ਮੈਂ ਆਪ ਜੀ ਦਾ ਸਿਮਰਨ ਕਰਾਂ। ਇਸ ਕਰਕੇ ਭਗਤ ਨਾਮਦੇਵ ਜੀ ਕਹਿੰਦੇ ਨੇ, ਰੇ ਮਨ ਆਲਸੀਆ ਤੂੰ ਆਲਸ ਛੱਡ ਤੇ ਵਾਹਿਗੁਰੂ ਦੇ ਸਿਮਰਨ ਵਿੱਚ ਆ
ਰਹਾਉ।
ਇਹ ਸ਼ਬਦ ਦਾ ਕੇਂਦਰੀ ਭਾਵ ਦਰਸਾਉਣ ਲਈ ਇੱਥੇ ਰਹਾਉ ਦੇ ਬੋਲਾਂ ਦਾ ਸਾਹਿਬ ਜੀ ਨੇ ਬਾਣੀ ਵਿੱਚ ਵਰਣਨ ਕੀਤਾ ਹੈ ਜੀ।
ਗਿਆ ਪਿੰਡ ਭਰਤਾ,
ਅਗਰ ਕੋਈ ਗਿਆ ਤੀਰਥ ਤੇ ਜਾ ਕੇ ਵੱਡਿਆਂ ਵਡੇਰਿਆਂ ਦੇ ਅਵਗਤੇ ਹੋਣ ਦੇ ਲਈ, ਗਤੀ ਕਰਾਉਣ ਦੇ ਲਈ ਪਿੰਡ ਭਰਾਏ, ਕੋਈ ਵੱਡਾ ਵਡੇਰਾ ਹਿੰਦੂ ਧਰਮ ਦੇ ਮੁਤਾਬਕ ਅਵਗਤਾ ਮਰ ਗਿਆ ਹੋਵੇ ਤੇ ਕਹਿੰਦੇ ਨੇ ਪਿੰਡ ਭਰਾਏ ਜਾਂਦੇ ਨੇ, ਉਹ ਚੌਲਾਂ ਦੇ ਆਟੇ ਦੇ, ਉਹ ਕਣਕ ਦੇ ਆਟੇ ਦੇ, ਉਹ ਪਿੰਨੀਆਂ ਬਣਾ ਕੇ ਜਿਵੇਂ ਉਹਨਾਂ 'ਚ ਪਿੰਡ ਭਰਨ ਦੀ ਉਹ ਰਹੋਰੀਤ ਬਣੀ ਹੈ। ਅਗਰ ਕੋਈ ਗਿਆ ਜਾ ਕੇ ਪਿੰਡ ਭਰਾਏ ਤੇ ਇਹ ਆਖੇ ਮੈਂ ਵੱਡਿਆਂ ਵਡੇਰਿਆਂ ਦੀ ਗਤੀ ਕਰਾ ਲਵਾਂਗਾ, ਮੇਰੇ ਸਾਹਿਬ ਕਹਿਣ ਲੱਗੇ ਭੁਲੇਖਾ ਨਾ ਖਾ, ਮੈਂ ਤੈਨੂੰ ਦੱਸਦਾ ਵੀ ਅਗਰ ਤੂੰ ਸਿਮਰਨ ਵਿੱਚ ਗੜੂੰਦ ਹੋ ਜਾਏ ਤੇ ਤੇਰੀਆਂ ਸਾਰੀਆਂ ਕੁੱਲਾਂ ਤਰ ਜਾਣਗੀਆਂ। ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ, ਉਹ ਪਿਤਰਾਂ ਦਾ ਉਧਾਰ ਸਿਮਰਨ ਤੇ ਕਰ ਦੇਵੇਗਾ। ਪਰ ਗਿਆ ਜਾ ਕੇ ਕੋਈ ਪਿੰਡ ਭਰਨ ਦੀ ਇਹ ਕਰਮ ਕਾਂਡੀ ਅਵਸਥਾ ਕਰੇ ਤੇ ਇੰਜ ਗੱਲ ਨਹੀਂ ਬਣਦੀ ਹੈ ਜੀ।
ਬਨਾਰਸ ਆਸ ਬਸਤਾ,
ਕੁਝ ਲੋਕ ਨੇ ਜੋ ਬਨਾਰਸ ਤੇ ਜਾ ਕੇ ਉੱਥੇ ਗੰਗਾ ਵਗਦੀ ਹੈ ਉੱਥੇ ਇਸ਼ਨਾਨ ਕਰਕੇ ਆ ਜਾਂਦੇ, ਤੇ ਕੁਝ ਲੋਕ ਇਹ ਕਹਿੰਦੇ ਵੀ ਬਨਾਰਸ ਵਿੱਚ ਹੀ ਰਹਿਣ ਲੱਗ ਜਾਓ, ਇਹਦੇ ਵਗਦੀ ਕਿਨਾਰੇ ਨਦੀ ਇੱਕ ਅਸ ਨਦੀ ਕਰਕੇ ਵੀ ਜਾਣੀ ਜਾਂਦੀ, ਉੱਥੇ ਹੀ ਰਹਿਣ ਲੱਗ ਜਾਓ, ਗੰਗਾ 'ਚ ਇਸ਼ਨਾਨ ਵੀ ਕਰਾਂਗੇ, ਬਨਾਰਸ ਵਿੱਚ ਮਰੇਗਾ ਤੇ ਉਸ ਦੀ ਮੁਕਤੀ ਵੀ ਹੋ ਜਾਏਗੀ। ਇਹ ਪੁਰਾਤਨ ਚੱਲੀ ਆ ਰਹੀ ਮਨੋਨੀਤ ਨਾ, ਇੱਥੇ ਬੇਨਤੀ ਕਰਦੇ ਹਾਂ, ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ, ਕੋਈ ਬਨਾਰਸ ਜਾ ਕੇ ਰਹਿਣ ਲੱਗ ਜਾਏ ਤੇ ਇਹ ਆਖੇ ਇਹ ਮੈਂ ਬੜਾ ਸ਼ੁਭ ਕਰਮ ਕਰ ਰਿਹਾ ਹਾਂ।
ਮੁਖ ਵੇਦ ਚਤੁਰ ਪੜਤਾ,
ਚਤੁਰ ਵੇਦ ਮੁਖੋਂ ਪੜੇ, ਚਤੁਰ ਚਾਰ ਵੇਦ, ਰਿਗ ਵੇਦ, ਅਥਰਵਨ ਵੇਦ, ਸਾਮ ਵੇਦ, ਇਹ ਸਾਰੇ ਵੇਦ ਮੁਖੋਂ ਪੜੇ, ਚਾਰੇ ਵੇਦਾਂ ਦੇ ਮਹਾਂਵਾਕ ਮੁਖੋਂ ਪੜੇ, ਅਹੰ ਬ੍ਰਹਮ ਅਸਮੀ, ਤਤਵ ਮਸੀ, ਅਯਮ ਆਤਮਾ ਬ੍ਰਹਮ, ਪ੍ਰਗਿਆਨਮਾਨੰਦ ਬ੍ਰਹਮ ਮੁਖੋਂ ਪੜੇ। ਮੈਂ ਬੇਨਤੀ ਕਰਦੇ ਹਾਂ, ਗਿਆਨ ਮੁਖੋਂ ਪੜਨ ਦੀ ਗੱਲ ਨਹੀਂ ਹੈ, ਗਿਆਨ ਤੇ ਹਿਰਦੇ ਦੇ ਵਿਚਾਰਾਂ ਦੀ ਗੱਲ ਹੈ। ਦੋ ਦੋ ਪੜਤ, ਪੜਤ ਬਹੁਤ ਥਾਕੇ ਹੋ, ਦੋ ਤੇ ਦੋ ਕੀ ਹੋ ਗਿਆ, ਚਾਰ ਤੇ ਚਾਰ ਹੋ ਗਏ ਵੇਦ, ਦੋ ਦੋ ਪੜਤ, ਪੜਤ ਬਹੁਤ ਥਾਕੇ ਹੋ, ਤਿੰਨ ਤਿੰਨ ਨਿਸ ਦਿਨ ਵਾਚਤ ਰਾਖੇ, ਤਿੰਨ ਤੇ ਤਿੰਨ ਛੇ, ਛੇ ਬਣ ਕੇ ਸ਼ਾਸਤਰ, ਛੇ ਸ਼ਾਸਤਰ ਵੀ ਰੋਜ਼ ਪੜ੍ਹੇ, ਨੌ ਨੌ ਪੜਤ ਹੋਇਓ ਅਤ ਪੰਡਤ, ਤੇਰਾਂ ਚੌਦਾਂ ਭਾਖੇ, ਨੌ ਤੇ ਨੌ ਅਠਾਰਾਂ, ਅਠਾਰਾਂ ਬਣ ਗਏ ਪੁਰਾਣ, ਇਹ ਅਠਾਰਾਂ ਪੁਰਾਣ ਵੀ ਪੜ੍ਹੇ, ਤੇਰਾਂ ਚੌਦਾਂ ਬਣ ਗਏ ਸਤਾਈ, ਤੇ ਸਤਾਈ ਨੇ ਸਿਮਰਤੀਆਂ, ਸਤਾਈ ਸਿਮਰਤੀਆਂ ਵੀ ਮੁੱਖੋਂ ਬਹੁਤ ਉਚਾਰੇ, ਗੱਗਾ ਬਿਹਾਰਾ ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੇ ਬਹੁ ਲਾਖੇ, ਗੱਗੇ ਨੂੰ ਲਾਈਏ ਬਿਹਾਰੀ ਤੇ ਤੱਤੇ ਨੂੰ ਲਾ ਦਈਏ ਕੰਨਾ, ਬਣ ਗਈ ਗੀਤਾ, ਗੀਤਾ ਹੈ ਤੇ ਗਿਆਨ ਧਰਮ ਦੀ ਸੇਧ ਦੇਣ ਵਾਲਾ, ਪਰ ਜੇ ਕੋਈ ਆਖੇ ਮੈਂ ਗੀਤਾ ਅਕੇਲੀ ਪੜ੍ਹ ਕੇ ਤੇ ਬਹੁਤ ਵੱਡਾ ਪੰਡਿਤ ਬਣ ਕੇ ਆਪਣੀ ਮੁਕਤੀ ਹਾਸਲ ਕਰ ਲਵਾਂਗਾ ਤੇ ਇੰਜ ਗੱਲ ਨਹੀਂ ਬਣਦੀ। ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੇ ਬਹੁ ਲਾਖੇ, ਇਸ ਸੇ ਅਧਕ ਹੋਏ ਜੇ ਪੰਡਿਤ, ਨਾਮ ਬਿਨਾ ਮਦ ਨਰਕੀ ਲਾਖੇ, इस तो भी ज्यादा भावें पंडित हो जाए, यह गल पंडताई की नहीं है। यह गल है अगर धर्म की जिंदगी विच कोई एक नाम का अखर हिरदे विच वसा लेवे ते अंदर दी सुरत विच वाहिगुरु नाल जुड़ जाए ते कहंदे ने ए सब तो श्रोमणी कदम है। वरना मुख वेद चतर पढ़ता, मुख नाल चारे वेद भी भावे कोई पढ़दा होवे जी।
सगल धर्म अछिता,
सगल धर्म अछिता, सारे धर्म बाकी जिन्ने कर्म कांड वाले ने अगर उन्हां विच स्थिति प्राप्त कर ले, वो सारे धर्म कहे भी मैं हुण कमा रहा हां। मैं बेनती कर लगा कि अदीब लिखदा कहिंदा मैं लोग धर्म दे मार्ग वाल जांदे वेखे ते उन्हां दी हालत मैनू इंज जापी जिवें एक तितली फुल्लां दे उत्ते उड़दी फिरदी है। बड़ी खूबसूरत रंग बिरंगे उस दे खंभ ने, उड़दी लगदी बड़ी सोहनी है, थले फुल खिड़े ने, फुलां वर्गा ही रंग इस तितली दा। एक छोटा जा बच्चा ते कहन लगा तितली नू वेख के, फुलां ते पहला बैठी सी, फुल वर्गा ही उसका आकार सी, खूबसूरती, जदों उड़ी ना ते छोटा बच्चा कहंदा पापा साडी क्यारी चों फुल उड़ गया। ते पापा आखिया भी पुत्र फुल नहीं उड़िया, ये फुल वर्गी तितली उड़ी फिर दी। हुण तितली घूमदी फुल दुआले, कदी वेखना ये फुल ते जाके बैठेगी, बैठदियां सारी उड़ जाएगी। ये फुल दा रस नहीं लैंदी, इहनू सुभा ही है भी फुलां ते जाके टच करना, जरा को उस नाल छूना ते उड़ जाना। हुण भौरे दा काम की है, वह फुल ते जाके बैठद, खुशबू लैंदा, ऐन आनंदित हुंदा जांदा, हुण उड्डन दा ना ही नहीं लैंदा। खूबसूरत नहीं है, है काला स्याह जिहा, तितली वर्गा नहीं है, तितली वड्डी सारी है, ये निक्का जिहा, तितली खूबसूरत है, ये रंग इसका काला स्याह जिहा है, पर ये किरत विच बड़ा चंगा है। फुल ते बहिंदा, रस माणदा, खुशबू लैंदा। दुनिया विच बहुत सारे बंदे अगर बाहरों धर्मी नजर आउण, मैं बेनती कर दिया, भगत नामदेव जी एक गल लिखदे ने, शरीर दे बस्तर उतार के धर्मी बस्तर कोई पहन लेवे, कहिंदे अंदरों जीवन दे औगणा दा बस्तर उतारे ना ते अंदरों सुरत मैली होवे, कहिंदे मैनू इंज लगदा जिवें सप्प ने कुंज ते ला दित्ती है पर जहर नहीं अंदरों छड्डी। सांप कुंज छोड़े दिख नहीं छाड़ा, उदक माहे जैसे बाग ध्यान मांडा, काहे को कीजा ध्यान जपन्ना, जब ते शुद्ध नहीं मन अपना। जे अंदरों मन शुद्ध नहीं ते हालत सिर्फ एक तितली वर्गी है। तितली घूमदी फुल दुआले, भौरा रस पी जीवे, ये घूमदी सोहनी भावें लगदी, भौरा रस पी खीवे, धर्म दुआले घूमदे दिसदे दुनिया दे बहु बंदे, विरला कोई नाम रसिया बन, चित चरण कमल संग सीवे। कोई नाम रसिया होवे ओ ते गल धर्म दी अंदरों बना लैंदा, वरना सगल धर्म अछिता, सारे धर्मां विच अंदरों धर के अपनी स्थिति प्राप्त करन दी कोई कोशिश करे।
गुर ज्ञान इंद्री दृढ़ता,
गुरु ज्ञान दे दे भी इंद्रियां दी दृढ़ता कर, अखां बंद रख, कन्नां विच मूंदे दे लै, जबान बंद कर, मौन धारण कर लै, बोलना नहीं, तू खाना छड़ दे, रसना नाल रस नहीं लैना। पंजे ज्ञान इंद्रियां नू ओ आखे तू दृढ़ता करके कर्म कांडी बन जा। मैं एक बेनती कर दिया, उन्हूं कहिंदे ने गोरख धंधा, आम शब्द बड़ा है गोरख धंधा। तो गोरख का काम की सी, सिद्ध आसन लाओ, पद्म आसन लाओ, शीरस आसन लाओ, ध्यान च रख लेना, ब्रह्मचर्य आसन लाओ, पुठा सीधा आसना का साधन, फिर अपने आप नूं अखां बंद करके बैठो। गुरमत विच मैं बेनती करां, ये आसन साधन साधना धर्म दी नहीं है। हाँ, शरीरक वर्जिश करन दे लई ते जो मर्जी एक्सरसाइज करे वो शरीरक साधना ते है, ਸਰੀਰ ਨੂੰ ਤੰਦਰੁਸਤ ਰੱਖਣ ਦਾ ਕਦਮ ਤੇ ਹੈ, ਪਰ ਧਰਮ ਦੀ ਦੁਨੀਆਂ ਵਿੱਚ ਅਗਰ ਕੋਈ ਇੰਦਰੀਆਂ ਨੂੰ ਵੀ ਆਖੇ ਮੈਂ ਗੁਰੂ ਨੇ ਮੈਨੂੰ ਗਿਆਨ ਦਿੱਤਾ, ਮੈਨੂੰ ਦ੍ਰਿੜ ਕਰ ਲਿਆ, ਉਹ ਸਮਝ ਲੈਣਾ ਬਾਹਰੋਂ ਬਾਹਰੋਂ ਹੀ ਧਰਮ ਦੇ ਮਾਰਗ ਦਾ ਪੰਧ ਹੀ ਬਣਿਆ, ਅੰਦਰੋਂ ਇਸ ਨਾਲ ਧਰਮ ਦੀ ਗੱਲ ਨਹੀਂ ਬਣਦੀ ਜੀ।
ਖਟ ਕਰਮ ਸਾਹਿਤ ਰਹਿਤਾ,
ਖਟ ਕਰਮ ਯੱਗ ਕਰਨਾ ਤੇ ਕਰਾਉਣਾ, ਵਿਦਿਆ ਪੜ੍ਹਨੀ ਤੇ ਵਿਦਿਆ ਪੜ੍ਹਾਉਣੀ, ਧਿਆਨ ਚ ਰੱਖ ਲੈਣਾ। ਪੁਰਾਤਨ ਸਮੇਂ ਦੇ ਲੋਕ ਉਹ ਕਰਮ ਕਰਦੇ ਸੀ, ਦਾਨ ਦੇਣਾ ਤੇ ਦਾਨ ਲੈਣਾ, ਖਟ ਕਰਮ ਹੋ ਗਏ। ਹੁਣ ਕੋਈ ਖਟ ਕਰਮ ਵੀ ਕਰੇ ਤੇ ਇਹ ਆਖੇ ਮੈਂ ਬੜੇ ਚੰਗੇ ਕਰਮ ਕਰਦਾ ਹਾਂ ਜੀ।
ਸਿਵਾ ਸਕਤ ਸੰਵਾਦੰ,
ਸਿਵਾ ਸਕਤ ਸੰਵਾਦੰ, ਜਿਹਦੇ ਵਿੱਚ ਸ਼ਿਵਜੀ ਦਾ ਤੇ ਦੁਰਗਾ ਦਾ ਇੱਕ ਆਪਸੀ ਸੰਵਾਦ ਹੈ, ਉਸ ਨੂੰ ਕਹਿੰਦੇ ਨੇ ਤੰਤ ਸ਼ਾਸਤਰ। ਮਹਾਨ ਕੋਸ਼ ਦੇ ਲਿਖਾਰੀ ਨੇ ਸਿਵਾ ਸਕਤ ਸੰਵਾਦੰ ਦੇ ਅਰਥ ਦਿੱਤੇ ਨੇ। ਅਗਰ ਕੋਈ ਤੰਤ ਸ਼ਾਸਤਰ ਵੀ ਪੜ੍ਹੇ ਤਾਂ ਕੀ ਕਹਿੰਦੇ ਨੇ ਭਗਤ ਨਾਮਦੇਵ ਜੀ, ਸਿਵਾ ਸਕਤ ਸੰਵਾਦੰ,
ਮਨ ਛੋੜ ਛੋੜ ਸਗਲ ਭੇਦੰ,
ਐ ਮਨ ਇਹ ਭੇਦ ਵਾਲੀ ਗੱਲ ਛੱਡ, ਅਭੇਦ ਵਾਲੀ ਮਾਰਗ ਦੀ ਅੰਦਰੋਂ ਗੁਰੂ ਕੋਲੋਂ ਯੁਗਤੀ ਪ੍ਰਾਪਤ ਕਰ। ਭੇਦ ਜਿੱਥੇ ਦੋ ਤਰਫੀ ਗੱਲ ਬਣੀ ਰਹਿ ਜਾਏ, ਮੈਂ ਤੇ ਤੂੰ ਬਣਿਆ ਰਹਿ ਜਾਏ, ਜਿੱਥੇ ਦੁਬਧਾ ਬਣੀ ਰਹਿ ਜਾਏ, ਜਿੱਥੇ ਜੀਵ ਤੇ ਈਸ਼ਵਰ ਦਾ ਭੇਦ ਬਣਿਆ ਰਹਿ ਜਾਏ, ਜਿੱਥੇ ਆਤਮਾ ਤੇ ਪਰਮਾਤਮਾ ਦਾ ਭੇਦ ਬਣਿਆ ਰਹਿ ਜਾਏ, ਜਿੱਥੇ ਵੱਖਰੇ ਵੱਖਰੇ ਮਨੁੱਖ ਦੇਖਣ ਵਾਲੀ ਬਿਰਤੀ ਦਾ ਭੇਦ ਬਣਿਆ ਰਹਿ ਜਾਏ, ਉਹ ਗਿਆਨ ਕਾਹਦਾ ਹੋਇਆ। ਐ ਮਨ ਇਹ ਸਾਰੇ ਭੇਦ ਛੱਡ, ਇਹ ਸਾਰੇ ਟੁਕੜੇ, ਇਹ ਵੱਖਰਾ ਵੱਖਰਾ ਪਨ ਸੁਰਤ ਦਾ, ਉਹ ਅੰਦਰੋਂ ਲਾ ਤੇ ਕੀ ਕਰ। ਇੱਥੇ ਭਗਤ ਨਾਮਦੇਵ ਜੀ ਅਗਲੀਆਂ ਪੰਕਤੀਆਂ ਚ ਫੁਰਮਾਨ ਕਰਦੇ ਹਨ ਜੀ,
ਸਿਮਰ ਸਿਮਰ ਗੋਬਿੰਦੰ ਪਦ ਨਾਮਾ ਤਰਸ ਭਾਵ ਸਿੰਧੰ।
ਐ ਮਨ ਤੂੰ ਐਸੇ ਧਰਮ ਦੇ ਮਾਰਗ ਤੇ ਚੱਲ ਵੀ ਸਿਮਰ ਸਿਮਰ ਗੋਬਿੰਦੰ, ਗੋਬਿੰਦ ਦਾ ਗੋ ਇੰਦਰੀਆਂ, ਬਿੰਦੰ ਇਹਨਾਂ ਨੂੰ ਸ਼ਕਤੀ ਦੇਣ ਵਾਲਾ, ਗੋ ਧਰਤੀ ਤੇ ਧਰਤੀ ਦੇ ਤਮਾਮ ਜੀਵਾਂ ਨੂੰ ਪ੍ਰਤਪਾਲਨਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ, ਉਸ ਦਾ ਸਿਮਰ ਕਰ, ਬਾਰ ਬਾਰ ਸਿਮਰ ਕਰ, ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਾਵ ਸਿੰਧੰ। ਤਰਸ ਤਰ ਜਾਏਗਾ ਭਾਵ ਇਹ ਸੰਸਾਰ, ਸਿੰਧੰ ਇਸ ਸਿੰਧ ਸਾਗਰ ਤੋਂ, ਸੰਸਾਰ ਸਾਗਰ ਤੋਂ ਤਰ ਜਾਏਗਾ, ਔਗਣ ਵਿਕਾਰਾਂ ਤੋਂ ਤਰ ਜਾਏਗਾ, ਇਸ ਦੁਨੀਆਂ ਦੇ ਦੁੱਖਾਂ ਤੋਂ ਤਰ ਜਾਏਗਾ, ਇਸ ਦੁਨੀਆਂ ਦੇ ਔਗਣ ਵਿਕਾਰਾਂ ਤੋਂ ਤਰ ਜਾਏਗਾ। ਤੇਰੀ ਸੁਰਤ ਔਗਣ ਵਿਕਾਰਾਂ ਵਿੱਚ ਮੋਹ ਮਮਤਾ ਵਿੱਚ ਡੁੱਬੇਗੀ ਨਹੀਂ, ਤੂੰ ਵਾਹਿਗੁਰੂ ਦਾ ਸਿਮਰਨ ਕਰਦੇ ਆ, ਨਾਮ ਦੇ ਬੋਹਿਤ ਵਿੱਚ ਬੈਠ ਜਾ, ਸ਼ਬਦ ਦੇ ਬੇੜੇ ਵਿੱਚ ਬੈਠ ਜਾ। ਜਿਸ ਦਿਨ ਸ਼ਬਦ ਦੇ ਬੇੜੇ ਵਿੱਚ ਬੈਠ ਜਾਏਗਾ, ਉਸ ਦਿਨ ਤੈਨੂੰ ਸਿਰਫ ਸ਼ਬਦ ਭਾਵ ਸਾਗਰ ਤੋਂ ਪਾਰ ਕਰੇਗਾ, ਤੈਨੂੰ ਤਰਨ ਲਈ ਖੁਦ ਯਤਨ ਕਰਨ ਦੀ ਲੋੜ ਨਹੀਂ ਪਏਗੀ, ਤੂੰ ਤੇ ਗੁਰੂ ਦੇ ਉਪਦੇਸ਼ ਨਾਲ ਜੀਵਨ ਬਤੀਤ ਕਰੇਗਾ। ਤੇ ਮੇਰੇ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼, ਜਿਸ ਦਿਨ ਸ੍ਰੀ ਅਕਾਲ, ਜਿਸ ਦਿਨ ਗੁਰੂ ਕੇ ਸ਼ਬਦ ਦੀ ਬਰਕਤ ਨਾਲ ਜੀਵਨ ਜੁੜ ਜਾਏਗਾ, ਹੋਰ ਕਿਸੇ ਕਰਮ ਕਾਂਡ ਕਰਨ ਦੀ ਲੋੜ ਨਹੀਂ ਰਹੇਗੀ, ਉੱਥੇ ਤੇ ਵਾਹਿਗੁਰੂ ਦੇ ਨਾਮ ਸਿਮਰਨ ਤੇ ਪਰਮਾਤਮਾ ਦੀ ਬੰਦਗੀ ਕਰਦਿਆਂ ਇਹ ਸਾਰਾ ਭੇਦ ਮਿਟਾ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਅਨੁਭਵ ਤੇ ਗਿਆਨ ਵਿੱਚ ਜ਼ਿੰਦਗੀ ਬਤੀਤ ਹੋਵੇਗੀ। ਇਹ ਸਤਿਗੁਰੂ ਆਪ ਕਿਰਪਾ ਬਖਸ਼ਿਸ਼ ਕਰਨ ਕਿ ਅਸੀਂ ਹੋਰ ਕਰਮ ਕਾਂਡ ਦੇ ਭਟਕਣਾ ਤੋਂ ਆਪਣਾ ਆਪਾ ਮਿਟਾਈਏ, ਜਿਵੇਂ ਪੀਰ ਬੁੱਧੂ ਸ਼ਾਹ ਜੀ ਨੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਕੋਲ ਆ ਕੇ ਪਹਿਲੇ ਦਿਨ ਸਵਾਲ ਕੀਤਾ ਸੀ, ਮਹਾਰਾਜ ਮਨ ਨੂੰ ਸ਼ਾਂਤੀ ਕਿਵੇਂ ਮਿਲੇ, ਤੇ ਸਤਿਗੁਰਾਂ ਕਿਹਾ ਸੀ ਭਟਕਣਾ ਮਿਟਾ ਕੇ ਟਿਕ ਜਾਓ। ਧਿਆਨ ਚ ਰੱਖ ਲੈਣਾ ਕੀ ਕਿਹਾ ਸੀ, ਭਟਕਣਾ ਮਿਟਾ ਕੇ ਟਿਕ ਜਾਓ। ਇਹ ਸੱਚ ਸੀ। ਉਹ ਪੀਰ ਬੁੱਧੂ ਸ਼ਾਹ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਟਿਕ ਗਏ, ਉਹਨਾਂ ਦੇ ਉਪਦੇਸ਼ ਵਿੱਚ ਟਿਕ ਗਏ, ਉਹਨਾਂ ਦੇ ਧਰਮ ਵਿੱਚ ਟਿਕ ਗਏ। ਆਪਾਂ ਕੁਰਬਾਨ ਆਪਣੇ ਪਰਿਵਾਰ ਦਾ ਸ਼ਹਾਦਤ ਦੇ ਕੇ ਧਰਮ ਦੇ ਮਾਰਗ ਦਾ ਕਦਮ ਤੇ ਉਠਾਇਆ, ਪਰ ਗੁਰੂ ਦੇ ਦਿੱਤੇ ਉਪਦੇਸ਼ ਤੋਂ ਪਿਛਾਂ ਨਹੀਂ ਕਦਮ ਟਿਕਾਇਆ। ਇਹ ਮੇਰੇ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਹੋਵੇ। ਗੁਰੂ ਦੇ ਉਪਦੇਸ਼ ਵਿੱਚ ਟਿਕ ਜਾਈਏ, ਭਾਵ ਸਾਗਰ ਤੋਂ ਪਾਰ ਹੋ ਜਾਵਾਂਗੇ। ਇਹ ਮੇਰੇ ਸਾਹਿਬ ਦੀ ਰਹਿਮਤ ਤੇ ਬਖਸ਼ਿਸ਼ ਬਣ ਆਵੇ ਜੀ। ਮੈਂ ਇਹਨਾਂ ਅੱਖਰਾਂ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ, ਜਿਨ੍ਹਾਂ ਦੀ ਬਰਕਤ ਲੈਣ ਲਈ ਆਪ ਸੰਗਤਾਂ ਇਸ ਸਮੇਂ ਗੁਰੂ ਸ਼ਬਦ ਨਾਲ ਜੁੜ ਬੈਠੀ। ਭਾਗਾਂ ਵਾਲੇ ਹੋ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਮਸਤਕ ਝੁਕਾਉਂਦਿਆਂ ਇਹ ਕਹਿ ਲਈਏ, ਜਿੱਥੇ ਮੇਰੇ ਰੱਬ ਆਪ ਬੈਠੇ ਹੈ, ਇਹ ਕਹਿ ਸਕਦੇ ਹਾਂ ਕਾਬਾ ਕਿੱਧਰ ਹੈ ਕਿ ਸ਼ੁਕਰ ਕਾ ਸਿਜਦਾ ਅਦਾ ਕਰੂੰ, ਖੁਦਾ ਆਪ ਚੱਲ ਕਰ ਆਏ ਹੈ ਮੇਰੇ ਗਰੀਬ ਖਾਨੇ ਮੇਂ। ਜਿੱਥੇ ਮੇਰੀ ਰਹਿਮਤ ਬਖਸ਼ਿਸ਼ ਦੇਣ ਵਾਲੀ, ਮੇਰੀ ਸੁਰਤ ਨੂੰ ਸੇਧ ਦੇਣ ਵਾਲੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਰਕਤ ਮੌਜੂਦ ਹੈ ਉਸ ਮੇਰੇ ਰੱਬ ਜੀ ਦੇ ਘਰ। ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ਮਾਨ ਨੇ, ਉੱਥੇ ਮੇਰੇ ਰੱਬ ਜੀ ਦੇ ਘਰ ਬਰਕਤਾਂ ਲੈਣ ਲਈ ਆਈਆਂ ਸਾਰੀਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਬਹੁਤ ਬਹੁਤ ਧੰਨਵਾਦ। ਗੁਰੂ ਰਾਮਦਾਸ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਈਆਂ ਸੰਗਤਾਂ ਦੀਆਂ ਝੋਲੀਆਂ ਭਰਨ ਤੇ ਸ਼ਬਦ ਦੀ ਬਰਕਤ ਨਾਲ ਅਸੀਂ ਆਪਣਾ ਆਪਣਾ ਲੋਕ ਪ੍ਰਲੋਕ ਸਵਾਰੀਏ ਜੀ। ਇਹਨਾਂ ਅੱਖਰਾਂ ਨਾਲ ਭੁੱਲਾਂ ਦੀ ਖਿਮਾ ਕਰਨਾ, ਇੱਕ ਹਾਜ਼ਰੀ ਹੋਰ ਕੱਲ੍ਹ ਭਰਨ ਦੀ ਸਤਿਗੁਰੂ ਆਪ ਤੋਫੀਕ ਬਖਸ਼ਿਸ਼ ਕਰਨ ਜੀ। ਆਓ ਸ਼ਬਦ ਦੀਆਂ ਖੇਲੀਆਂ ਪੰਕਤੀਆਂ ਸ਼ਰਵਨ ਕਰਕੇ ਮੁੜ ਫਤਿਹ ਨਾਲ ਸਾਂਝ ਪਾਈਏ ਜੀ।
ਸਿਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ, ਸਿਮਰ ਸਿਮਰ ਗੋਬਿੰਦੰ ਭਜਨਾਮਾ ਤਰਸ ਭਾਵ ਸਿੰਧੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।